SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਇੱਕ ਵਾਰ ਫੇਰ ਲਹਿੰਦੇ ਪੰਜਾਬ 'ਚ ਜੀ ਆਇਆਂ ਨੂੰ ਕਹਿੰਦੇ ਆ। ਅੱਜ ਅਸੀਂ ਖਾਸ ਮੁਲਾਕਾਤ ਦਾ ਉਪਰਾਲਾ ਕੀਤਾ ਹੈ ਇੱਕ ਇਹੋ ਜਿਹੇ ਜੀ ਦੇ ਨਾਲ ਜਿਨ੍ਹਾਂ ਦਾ ਅਗਰ ਇਹ ਆਖਿਆ ਜਾਏ ਕਿ ਲਹੂ ਦੇ ਵਿੱਚ ਪੰਜਾਬੀ ਦੇ ਨਾਲ ਮੁਹੱਬਤ ਰਚੀ ਵਸੀ ਹੈ ਤੇ ਇਹ ਗੱਲ ਗਲਤ ਨਹੀਂ ਹੋਏਗੀ। ਮੇਰੀ ਮੁਰਾਦ ਆ ਜ਼ਹੀਰ ਹਸਨ ਵੱਟੂ ਹੋਣਾ ਦੇ ਨਾਲ, ਜਿਨ੍ਹਾਂ ਨੂੰ ਲਹਿੰਦੇ ਪੰਜਾਬ 'ਚ ਕਲਮੀ ਨਾਂ ਯਾਨੀ ਜ਼ਹੀਰ ਵੱਟੂ ਦੇ ਨਾਂ ਤੋਂ ਜਾਣਿਆ ਜਾਂਦਾ ਆ। ਅਸਲ ਦੇ ਵਿੱਚ ਇਹ ਪੰਜਾਬੀ ਦੇ ਉਸਤਾਦ ਨੇ, ਲੈਕਚਰਰ ਨੇ, ਸਰਕਾਰੀ ਇਸ ਤੋਂ ਅੱਡ ਕਹਾਣੀਕਾਰ ਵੀ ਨੇ, ਫਿਰ ਨਕਾਦ ਵੀ ਨੇ, ਔਰ ਅਸਲ ਕੰਮ ਜਿਹੜਾ ਹੈ ਉਹ ਇਹਨਾਂ ਦਾ ਹੈ ਖੋਜਕਾਰੀ, ਯਾਨੀ ਇਹਨਾਂ ਨੇ ਖੋਜਕਾਰੀ ਦੇ ਵਿੱਚ ਜਿਹੜਾ ਕਮਾਲ ਕੀਤਾ ਅੱਜ ਅਸੀਂ ਉਹਦੇ ਤੇ ਲੋ ਪਾਵਾਂਗੇ। ਔਰ ਇਹ ਐਡੀਟਰ ਵੀ ਨੇ ਤਮਾਈ ਪੰਜਾਬੀ ਰਸਾਲੇ ਸੰਗਰੀ ਦੇ। PhD ਕੀਤੀ ਜ਼ਹੀਰ ਵੱਟੂ ਹੋਣਾ ਨੇ, ਔਰ ਇਹਨਾਂ ਦੀ PhD ਦਾ ਸਰਨਾਮਾ ਸੀਗਾ ਪੰਜਾਬੀ ਲੋਕ ਅਦਬ ਰਾਹੀਂ 1857 ਦੀ ਜੰਗੇ ਆਜ਼ਾਦੀ ਵਿੱਚ ਪੰਜਾਬ ਦਾ ਮਹਾਂਦਰਾ। ਅਪ੍ਰੈਲ 2016 ਦੇ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਇਸ ਟੌਪਿਕ ਦੇ ਉੱਤੇ PhD ਦੀ ਡਿਗਰੀ ਹੈ ਜਿਹੜੀ ਉਹ ਅਤਾ ਹੋਈ। ਅਸਲਾਮ ਵਾਲੇਕੁਮ ਜ਼ਹੀਰ ਵੱਟੂ ਸਾਹਿਬ
ਜੀ। ਵਾਲੇਕੁਮ ਅਸਲਾਮ
ਜੀ। ਆਏ ਨੂੰ ਕਹਿੰਦੇ ਤੁਹਾਨੂੰ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ
ਜੀ। ਬਹੁਤ ਸ਼ੁਕਰੀਆ।
ਅੱਛਾ, ਹੁਣ ਮੈਂ ਗੱਲ ਤੇ ਕਰਨਾ ਆ ਇਹ ਖਾਸ 1857 ਦੀਆਂ ਕਈ ਉਹ ਗੱਲਾਂ ਜਿਹੜੀਆਂ ਤੁਸੀਂ ਪਰੋਲ ਕੇ ਇਸ ਮਕਾਲੇ ਰਾਹੀਂ ਸਾਹਮਣੇ ਰੱਖੀਆਂ, ਪਰ ਮੈਂ ਚਾਹਾਂਗਾ ਕਿ ਬਚਪਨ ਔਰ ਉਸ ਤੋਂ ਬਾਅਦ ਜਵਾਨੀ, ਨੌ ਉਮਰੀ ਕਿੱਦਾਂ ਗੁਜ਼ਰੀ, ਔਰ ਫਿਰ ਕਿੱਦਾਂ ਅਚਾਨਕ ਅੰਦਰ ਪੰਜਾਬੀ ਦਾ ਇਹ ਭਾਂਬੜਾ ਜਿਹੜਾ ਹੈ ਬਲਿਆ, ਜਿਹਨੇ ਅੱਜ ਇਸ ਮੰਜ਼ਿਲ ਤੱਕ ਕਪੜਾਇਆ।
ਨਹੀਂ ਜੀ, ਅਚਾਨਕ ਤਾਂ ਨਹੀਂ ਪੰਜਾਬੀ, ਮੈਂ ਜਿਹੜੇ ਪਿੰਡ ਦਾ ਰਹਿਣ ਵਾਲਾ ਨਾ, ਅਸਲ ਉਹ ਦਰਿਆ ਸਤਲੁਜ ਦੇ ਬਿਲਕੁਲ ਉੱਤੇ ਆ। ਨਿੱਕਿਆਂ ਹੁੰਦਿਆਂ ਵੀ ਲੋਰੀ ਔਰ ਲੋਰੀ ਤੋਂ ਬਾਅਦ ਆਪਦੇ ਨਾਨੇ ਕੋਲ ਡੋਲੇ ਸੁਣਨੇ, ਰਾਠਾਂ ਦੇ ਡੋਲੇ, ਜੰਗ ਦੇ ਡੋਲੇ। ਉਸ ਤੋਂ ਬਾਅਦ ਉਹ ਗਾਵਨ ਜਿਹੜੇ ਵਿਆਹਾਂ 'ਚ ਗਰ ਹੁੰਦੇ ਸਨ, ਉਹਨਾਂ ਤੋਂ ਲੈ ਤੇ ਈਵਨ ਵਹਿਨ ਤੱਕ ਵੀ ਨਾ, ਲੋਕੀ ਉਹਨਾਂ ਨੂੰ ਸਿਰਫ ਦੁੱਖ ਦੇ ਗਾਵਨ ਕਹਿੰਦੇ ਨੇ ਮਰਨ ਤੇ। ਪਰ ਉਹ ਮੇਰੇ ਲਈ ਨਾ ਖਿੱਚ ਹੁੰਦੀ ਸੀ ਉਹਨਾਂ ਦੇ ਅੰਦਰ। ਕੁੱਲੀ ਪੜ੍ਹਾਈ ਨੂੰ ਲੱਗਿਆ, ਸਾਹਿਬ ਦੇ ਸਿਲੇਬਸ ਹੋਰ ਤਰ੍ਹਾਂ ਦੇ ਆਏ, ਉਹਨਾਂ ਨੂੰ ਪੜ੍ਹਦੇ ਫਿਰੇ, ਲੇਕਿਨ BA 'ਚ ਪੰਜਾਬੀ ਰੱਖੀ, ਉਸ ਪੰਜਾਬੀ ਦੇ ਵਿੱਚ ਜਿਹੜੀਆਂ ਨਜ਼ਮਾਂ ਆਈਆਂ ਹਟ ਕੇ, ਫਿਰ ਆਹਦਾ ਪਿੰਡ, ਆਹਦਾ ਬਚਪਨ ਸਾਰਾ ਯਾਦ ਆਇਆ। ਐਵੇਂ ਪੰਜਾਬੀ 'ਚ ਆਏ ਡਾਕਟਰ ਸਈਦ ਬੁੱਟਾ, ਉਹਨਾਂ ਦੀ ਮਿਹਰਬਾਨੀ ਹੈ, ਮੈਂ ਉਹਨਾਂ ਦਾ ਅਹਿਸਾਨ ਮੰਨਦਾ ਕਿ ਜਿਹੜਾ ਮੇਰੇ ਅੰਦਰ ਪੰਜਾਬੀ ਦੀ ਉਸ ਦੁਬਾਰਾ ਉਸ ਲੁਕੀ ਹੋਈ ਨੂੰ ਜਾਂ ਦੱਬੀ ਹੋਈ ਜਿਹੜੀ ਮੁਹੱਬਤ ਸੀ ਉਹਨੂੰ ਜਗਾਵਣ ਦੇ ਵਿੱਚ ਉਹਨਾਂ ਦਾ ਹੱਥ ਆਇਆ। ਸੋ ਪੰਜਾਬੀ ਵੱਲੇ ਮੇਰਾ ਆਉਣਾ, ਪੰਜਾਬੀ 'ਚ ਕੰਮ ਕਰਨਾ ਔਰ ਪੰਜਾਬੀ ਦਾ ਹੋ ਕੇ ਰਹਿ ਜਾਣਾ, ਇਹ ਮੇਰੀ ਖੁਸ਼ਬਖਤੀ ਦਾ ਸਾਰਾ ਸਿਰ ਹੈ ਜਿਹੜਾ ਉਹ ਡਾਕਟਰ ਸਈਦ ਬੁੱਟਾ ਹੋਰਾਂ ਨੂੰ ਜਾਂਦਾ।
ਡਾਕਟਰ ਜ਼ਹੀਰ ਵੱਟੂ ਹੋਣੇ ਨੇ ਜਿਹੜੇ ਅਪ੍ਰੈਲ 'ਚ ਇਹਨਾਂ ਨੂੰ ਡਿਗਰੀ ਅਤਾ ਹੋਈ PhD ਦੀ, ਔਰ ਫਿਰ ਡਾਕਟਰ ਸਾਹਿਬ ਕੋਲ ਉਦੋਂ ਦਾ ਅਸੀਂ ਵੇਲਾ ਮੰਗਣ ਡੇ ਸਾਂ, ਔਰ ਅੱਜ ਉਹ ਸਮਾਂ ਆਇਆ। ਅੱਛਾ ਜ਼ਹੀਰ ਵੱਟੂ ਸਾਹਿਬ, ਹੁਣ ਜਦੋਂ ਡਾਕਟਰ ਜ਼ਹੀਰ ਕਹਿ ਕੇ ਸਾਦੇ ਨੇ ਲੋਕ, ਤੇ ਅੰਦਰੋਂ ਉਹ ਇੱਕ ਜਿਹੜਾ ਇੱਕ ਹੁੱਬ ਮਾਰਦਾ, ਉਹ ਲੁੜੀਆਂ ਪਾਉਂਦਾ ਚਾਹ ਆ, ਉਸ ਬਾਰੇ ਤੇ ਜ਼ਰਾ ਗੱਲਬਾਤ ਦੱਸਿਆ ਜੀ।
ਚਾਹ ਆਦੀ ਥਾਂ ਤੇ, ਪਰ ਮੈਂ ਪਹਿਲੇ ਵੀ ਜ਼ਹੀਰ ਵੱਟੂ ਸਾਂ, ਹੁਣ ਵੀ ਜ਼ਹੀਰ ਵੱਟੂ ਆ। ਡਾਕਟਰੀ ਜਿਹੜੀ ਹੈ ਇਹ ਕਾਗਜ਼ਾਂ ਦੇ ਹੱਦ ਤੱਕ ਹੁੰਦਾ ਹੈ। ਇੱਕ ਮੈਂ ਪੰਜਾਬੀ ਲਈ ਕਰ ਕੀ ਸਕਿਆ, ਬਲਕਿ ਪੰਜਾਬੀ ਲਈ ਕੀ ਮੈਂ ਸਮਝਣਾ ਕਿ ਆਦੀ ਜ਼ਾਤ ਲਈ ਅਗਰ ਮੈਂ ਕੁਝ ਕਰ ਸਕਣਾ ਤੇ ਉਹ ਪੰਜਾਬੀ ਜ਼ਬਾਨ ਔਰ ਉਹਦੇ ਅਦਬ 'ਚ ਕਰ ਸਕਣਾ, ਉਹ ਮੈਂ ਕਰ ਸਕਾਂਗਾ ਤਾਂ ਫਿਰ ਮੇਰਾ ਕੋਈ ਮੈਂ ਕਿਸੇ ਲੇਖੇ 'ਚ ਆਵਾਂਗਾ। ਡਾਕਟਰੀ ਤੇ ਕੁਝ ਵੀ ਨਹੀਂ, ਇਹ ਤਾਂ ਵਕਤੀ ਫਾਇਦੇ ਨੇ ਸਾਰੇ।
ਡਾਕਟਰ ਜ਼ਹੀਰ ਵੱਟੂ ਸਾਹਿਬ, ਇਹ ਦੱਸੋ ਕਿ ਪੰਜਾਬੀ ਲੋਕ ਅਦਬ ਰਾਹੀਂ 1857 ਦੀ ਜੰਗੇ ਆਜ਼ਾਦੀ ਵਿੱਚ ਪੰਜਾਬ ਦਾ ਮਹਾਂਦਰਾ ਬੜਾ ਔਖਾ ਇੱਕ ਖੋਜ ਦਾ ਕੰਮ ਸੀਗਾ, ਕਿਉਂਕਿ ਇਸ ਤੋਂ ਪਹਿਲਾਂ 1857 ਦੀ ਜੰਗੇ ਆਜ਼ਾਦੀ ਦੇ ਬਾਰੇ ਜੋ ਗੱਲਾਂ ਬਾਤਾਂ ਕੀਤੀਆਂ ਗਈਆਂ ਉਹਦਾ ਮੁੱਢ ਉਹਦੀ ਨੀਂਹ ਹੈ ਜਿਹੜੀ ਉਹ ਉਰਦੂ ਅਦਬ ਦੀਆਂ ਰਵਾਇਤਾਂ ਜਿਹੜੀਆਂ ਉੱਥੋਂ ਅੱਗੇ ਤੋਰੀਆਂ ਗਈਆਂ। ਇਹ ਸਾਰਾ ਕੰਮ ਆ ਜਿਹੜਾ ਛਿਲ ਕੇ, ਨਤਾਰ ਕੇ, ਪੁਣ ਕੇ ਸਾਹਮਣੇ ਲਿਆਉਣ ਦੇ ਵਿੱਚ ਕੀ ਔਖਲਾਂ ਝੱਲਣੀਆਂ ਪਈਆਂ, ਇਹਦੇ ਤੇ ਲੋ ਪਾਣਾ।
ਔਕੜਾਂ ਹਨ, ਪਰ ਮੈਨੂੰ ਨਾ ਇੱਕ ਸਪੋਰਟ ਬੜੀ ਵੱਡੀ ਸੀ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਨਾ ਕਿ ਮੈਂ ਨਿੱਕਿਆਂ ਹੁੰਦਿਆਂ ਡੋਲੇ ਸੁਣਦਾ ਸਾਂ ਰਾਠਾਂ ਦੇ। ਮੈਨੂੰ ਪੰਜਾਬੀ ਦੇ ਵਿੱਚ ਦੋ ਸਿਨਫਾਂ ਇਹ ਜੀਆਂ, ਵਾਰ ਤੇ ਡੋਲਾ, ਜਿਹੜਾ ਮੈਂ ਇੱਕ ਸਾਹ ਦੇ ਵਿੱਚ ਨਹੀਂ ਸੁਣ ਸਕਦਾ। ਮੇਰਾ ਲਹੂ ਤੇਜ਼ ਹੁੰਦਾ, ਮੈਨੂੰ ਪਤਾ ਲੱਗਦਾ ਕਿ ਨਾ ਅੰਦਰ ਕੋਈ ਹੈ, ਮੇਰੇ ਲੂੰਹ ਕੰਡੇ ਖੜੇ ਹੋ ਜਾਂਦੇ ਨੇ। ਉਸ ਵਾਰ ਦਾ ਜ਼ਬਾਨ ਦੀ ਤਾਕਤ ਇਹੋ ਜਿਹੀ ਹੈ। ਉਹਦੇ ਤੋਂ ਬਾਅਦ ਮੈਂ MA ਦੇ ਵਿੱਚ ਥੀਸਿਸ ਕੀਤਾ ਸੀ ਵਟਵਾਂ ਦਾ ਹਿੱਸਾ 1857 ਦੀ ਜੰਗ ਵਿੱਚ। ਮੇਰਾ ਆਹਦਾ ਕਬੀਲਾ ਸੀ, ਆਹਦੇ ਜੀਆਂ ਕੋਲ ਲੈ ਕੇ ਗੱਲ ਟੁਰਿਆ, ਪ੍ਰਾਇਮਰੀ ਰਿਸੋਰਸ ਸਾਰਾ ਲੋਕ ਅਦਬ ਸੀ, ਡੋਰ ਟੂ ਡੋਰ ਇੰਟਰਵਿਊ ਕੀਤੇ ਉਹਨਾਂ ਨੂੰ। ਜਦੋਂ ਮੈਂ ਅੰਗਰੇਜ਼ੀ ਰਿਕਾਰਡ ਦੇ ਨਾਲ ਤੋਲਿਆ ਸੀ ਨਾ, ਇੱਕ ਹੋਰ ਤਰ੍ਹਾਂ ਦਾ ਇਤਮਾਦ ਪੈਦਾ ਹੋਇਆ ਕਿ ਜਿਨ੍ਹਾਂ ਪੰਜਾਬੀਆਂ ਨੂੰ ਹਮੇਸ਼ਾ ਗੱਦਾਰ ਕਿਹਾ ਗਿਆ, ਜਿਨ੍ਹਾਂ ਪੰਜਾਬੀਆਂ ਨੂੰ ਜਹਿਲ ਕਿਹਾ ਗਿਆ, ਉਹਨਾਂ ਪੰਜਾਬੀਆਂ ਦਾ ਇੱਕ ਆਹਦਾ ਵਰਸਾ ਹੈ, ਆਹਦੀ ਤਾਕਤ ਮੌਜੂਦ ਹੈ ਜਿਹਨੂੰ ਅਸੀਂ ਇੱਕ ਪਾਸੇ ਰੱਖਿਆ ਹੋਇਆ। ਇਹ ਸਾਰੀ ਵਜ੍ਹਾ ਬਣੀ ਸੀ PhD ਦੇ ਵਿੱਚ ਨਾ ਇਹਨੂੰ ਚੁਣਨ ਦੀ। ਮੈਂ ਕਸ਼ਮੀਰ ਤੋਂ ਲੈ ਕੇ ਸਿੰਧ ਤੋੜੀ, ਸਾਰੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਇੱਕ ਇੱਕ ਪਿੰਡ ਦੇ ਵਿੱਚੋਂ ਜਿੱਥੇ ਮੈਨੂੰ ਸੂਹ ਲੱਗੀ ਹੈ, ਜਿਹੜੇ ਸਾਡੇ ਕੋਲ ਸਟੋਰੀ ਟੇਲਰ ਨੇ ਉਹਨਾਂ ਦੇ ਕੋਲ, ਲੋਕ ਗੀਤ ਗਾਉਣ ਵਾਲਿਆਂ ਕੋਲ, ਆਪਣੇ ਬਜ਼ੁਰਗਾਂ ਦੇ ਕੋਲ ਰਿਕਾਰਡਿੰਗ ਕਰਦਾ ਰਿਹਾ, ਸਾਰੀ ਰਿਕਾਰਡਿੰਗ ਨੂੰ ਕਾਗਜ਼ ਤੇ ਉਤਾਰਿਆ। ਉਹਦੇ ਨਾਲ ਮੈਂ ਇੰਗਲਿਸ਼ ਰਿਕਾਰਡ ਔਰ ਜਦੋਂ ਉਰਦੂ ਦੀਆਂ ਔਰ ਬਾਕੀ ਕਿਤਾਬਾਂ ਤੇ ਲਿਖੀਆਂ ਹੋਈਆਂ ਸਾਰੀਆਂ ਪਿੱਛੇ ਰਹਿ ਗਈਆਂ ਸਨ ਨਾ, ਕਿਉਂਕਿ ਇਹ ਤਾਂ ਝੂਠ ਨੂੰ ਪੜ ਕੇ ਅੱਗੂ ਇੱਕ ਹੋਰ ਝੂਠ ਲਿਖਿਆ ਹੋਇਆ ਸੀ। ਚਰਬਾ ਸੀ, ਜਿਹੜਾ ਚਰਬਾ ਵੀ ਕੂੜਦਾ ਸੀ, ਉਹਨੂੰ ਤੁਸੀਂ ਕੀ ਦੇਖ ਸਕਦੇ ਸੋ। ਲੇਕਿਨ ਉਹਨਾਂ ਦੇ ਨਾਲ ਨਤਾਰੀਆਂ ਤੇ ਬਹੁਤ ਸਾਰੀਆਂ ਸ਼ੈਵਾਂ ਅਜਿਹੀਆਂ ਮੇਰੇ ਲਈ, ਮੇਰੇ ਅੰਦਰ ਉਹਨੇ ਇਤਮਾਦ ਵੀ ਪੈਦਾ ਕੀਤਾ। ਮੈਨੂੰ ਇਵੇਂ ਲੱਗਦਾ ਸੀ ਮੱਲੀ ਜੀ ਕਿ ਮੈਂ ਜਿਵੇਂ ਨਾ ਉਹਨਾਂ ਰਾਠਾਂ ਦੇ ਨਾਲ, ਉਹਨਾਂ ਦੀਆਂ ਰੂਹਾਂ ਮੇਰੇ ਨਾਲ ਨੇ, ਮੈਂ ਉਹਨਾਂ ਦੇ ਨਾਲ ਖਲੋਤਾ ਹੋਇਆ ਪਾਤਰ ਦੇ ਤੌਰ ਤੇ 1857 ਚ ਲੜਦਾ ਹੋਇਆ ਨਿਗਿਆ ਆ।
ਪੰਜਾਬ ਦੇ ਬਾਰੇ ਇਹ ਆਖਿਆ ਜਾਂਦਾ ਕਿ 1857 ਚ ਪੰਜਾਬ ਨਹੀਂ ਲੜਿਆ, ਜੋ ਇਸ ਤੋਂ ਪਹਿਲਾਂ ਪੜਿਆ। ਮੇਰੇ ਸਵਾਲ ਨੂੰ ਥੋੜਾ ਜਿਹਾ ਚਿੱਥਣ ਨਾਲ ਇਹ ਲੜਾਈ ਹੈ ਜਿਹੜੀ ਇਹਦਾ ਮੁੱਢ ਬੱਝਾ। ਤੁਸੀਂ PhD ਦੇ ਵਿੱਚ ਕੀ ਨਿਤਾਰਾ ਕੀਤਾ, ਅਸਲ ਹਕੀਕਤਾਂ ਨੇ ਜਿਹੜੀਆਂ ਉਹ ਕੀ ਨੇ, ਉਹ ਤਾਂ ਸਾਡੇ ਸੁਣਨ ਵਾਲਿਆਂ ਨੂੰ ਦੱਸਣਾ।
ਤੁਹਾਡੇ ਸਵਾਲ ਦਾ ਜਿਹੜਾ ਪਹਿਲਾ ਹਿੱਸਾ ਹੈ ਨਾ ਕਿ ਪੰਜਾਬ ਲੜਿਆ ਨਹੀਂ, ਜਿਹੜਾ ਇਹ ਲਿਖਿਆ ਜਾਂਦਾ ਸੀ, ਇਹ ਇੱਕ ਤਾਂ ਕੋਲੋਨਾਈਜ਼ਰ ਮੈਂਟੈਲਿਟੀ ਹੈ ਕਿ ਜਿਵੇਂ ਦਾ ਸਾਨੂੰ ਪੜਾਇਆ ਗਿਆ ਨਾ, ਜਿਵੇਂ ਦਾ ਅਸੀਂ ਪੜ੍ਹਿਆ ਅਸੀਂ ਉਵੇਂ ਹੀ ਬੋਲਦੇ ਆਏ ਹਾਂ। ਅਸੀਂ ਹੁਣ ਵੀ ਕਹਿੰਦੇ ਹਾਂ ਸਾਨੂੰ ਅੰਗਰੇਜ਼ਾਂ ਬੜਾ ਕੁਝ ਦਿੱਤਾ, ਅੰਗਰੇਜ਼ਾਂ ਦੇ ਦਿੱਤਾ ਹੋਇਆ, ਉਸ ਤੋਂ ਬਾਅਦ ਤਾਂ ਕੋਈ ਵੇਲਾ ਹੀ ਚੰਗਾ ਨਹੀਂ ਆਇਆ। ਇਹ ਇਨਸਾਨੀ ਸੋਚ ਹੁੰਦੀ ਕਿ ਮਾਜ਼ੀ ਸਾਰਿਆਂ ਨੂੰ ਚੰਗਾ ਲੱਗਦਾ ਹੁੰਦਾ, ਹਕੀਕਤ ਇਹ ਨਹੀਂ ਹੈਗੀ। ਅਸਲ ਦੇ ਵਿੱਚ ਅੰਗਰੇਜ਼ਾਂ ਨੇ 1857 ਨੂੰ ਵੇਖਣ ਤੋਂ ਬਾਅਦ ਪਹਿਲਾ ਜਿਹੜਾ ਹਾਰ ਹੈ ਨਾ ਅੰਗਰੇਜ਼ਾਂ ਨੇ ਆਪ ਕੀਤਾ ਸੀ। 57 ਤੋਂ ਬਾਅਦ 58 ਦੇ ਵਿੱਚ ਰਿਪੋਰਟਾਂ ਛਪੀਆਂ, ਮਿਊਟਨੀ ਰਿਪੋਰਟਸ ਵਗੈਰਾ ਨੇ, ਕੋਰਸਪੋਂਡੈਂਸ ਯੇ ਵੋ ਸਾਰੀਆਂ ਨਾ, ਉਹਨਾਂ ਸਾਰੀਆਂ ਦੇ ਪਿੱਛੇ ਨਾ ਅੰਗਰੇਜ਼ਾਂ ਦਾ ਮਕਸਦ ਸੀ ਕਿ ਪਾਰਲੀਮੈਂਟ ਦੇ ਵਿੱਚ ਬਹਿਸਾਂ ਹੋ ਰਹੀਆਂ ਨੇ ਇੰਗਲੈਂਡ ਦੇ ਅੰਦਰ, ਉੱਥੇ ਉਹਨਾਂ ਈਸਟ ਇੰਡੀਆ ਕੰਪਨੀ ਨੇ ਆਪਣੇ ਆਪ ਨੂੰ ਬਚਾਵਣਾ ਔਰ ਬਚਾ ਬਚਾ ਕੇ ਚੀਜ਼ਾਂ ਔਰ ਇਹਨਾਂ ਨੂੰ ਜੈਲ ਔਰ ਡਾਕੂ ਲੁਟੇਰੇ ਸਾਬਤ ਕਰਕੇ ਆਪਣਾ ਪੁਆਇੰਟ ਆਫ ਵਿਊ ਉੱਤੇ ਰੱਖਣਾ। ਉਹਦੇ ਨਾਲ ਇਹਨਾਂ ਇੰਜ ਕੀਤਾ ਕਿ ਇਹਨਾਂ ਦੇ ਕੋਲ ਪੰਜਾਬ ਹੀ ਐਸਾ ਸੀ ਜਿਹਨੂੰ ਇਹਨਾਂ ਜਿਹਦੇ ਮੱਥੇ ਕਾਲਕ ਮਿੱਥ ਦਿੱਤੀ ਕਿ ਇਹ ਸਾਡੇ ਨਾਲ ਲੜਿਆ, ਅਗਰ ਸਾਡੀ ਐਡਮਿਨਿਸਟ੍ਰੇਸ਼ਨ ਗੰਦੀ ਹੁੰਦੀ ਤਾਂ ਪੰਜਾਬ ਸਾਡੇ ਨਾਲ ਕਿਉਂ ਹੁੰਦਾ। ਬਾਅਦ ਚ ਐਵੇਂ ਹੋਇਆ ਕਿ ਦਿੱਲੀ ਦੇ ਲੋਕ ਔਰ ਬਾਕੀ ਉਹਨਾਂ ਦੇ ਆਸੇ ਪਾਸੇ ਔਰ ਉਰਦੂ ਵਾਲਿਆਂ ਨੇ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦਿੱਲੀ ਨੂੰ, ਅਵਧ ਨੂੰ ਔਰ ਬਾਕੀ ਇਲਾਕਿਆਂ ਨੂੰ ਨਿਤਾਰਿਆ ਔਰ ਉਹਨਾਂ ਦੇ ਸਾਹਮਣੇ ਜਿਹੜਾ ਪ੍ਰਾਇਮਰੀ ਰਿਸੋਰਸ ਸੀ ਉਹ ਅੰਗਰੇਜ਼ਾਂ ਦੀਆਂ ਰਿਪੋਰਟਾਂ ਹੀ ਸਨ। ਤੇ ਜਦੋਂ ਉਹਨਾਂ ਆਪਦੇ ਕੂੜ ਦੇ ਹਵਾਲੇ ਨਾਲ ਲਿਖਿਆ ਹੋਇਆ ਸੀ ਤੇ ਉਹਦੇ ਤੋਂ ਗੱਲ ਅੱਗੇ ਚਲਾ ਆਉਂਦੇ ਰਹੇ ਤੇ ਇਹ ਵੀ ਉਸੇ ਨੂੰ ਕਹਿੰਦੇ ਰਹੇ। ਮੇਰੇ ਕੋਲ ਜਿਹੜਾ ਹੈ ਸੀ ਨਾ ਕਿ ਇਸ ਮਾਮਲੇ ਨੂੰ ਮੈਂ ਨਿਤਾਰ ਕਿਵੇਂ ਸਕਣਾ, ਉਹਦੇ ਕੋਲ ਤੀਜੀ ਜਿਹੜੀ ਅੱਖ ਸੀ ਨਾ ਕਿ ਜਿਨ੍ਹਾਂ ਦੇ ਸਿਰ ਉੱਤੇ ਬੀਤੇ ਅਸਲ ਤਾਰੀਖ ਨੂੰ ਉਹ ਕਿਵੇਂ ਵੇਖਦੇ ਨੇ, ਔਰ ਉਹ ਲੋਕ ਗੀਤਾਂ ਦੀ ਸੀ, ਲੋਕ ਕਹਾਣੀਆਂ ਦੀ ਸੀ। ਲਿਆਦਾ ਮੈਂ ਫੋਕ ਸਾਰੇ ਨੂੰ ਲੈ ਕੇ ਉਹਨਾਂ ਨੂੰ ਤੋਲਿਆ ਉਹਨਾਂ ਦੇ ਨਾਲ, ਫਿਰ ਉਸ ਤੋਂ ਅੱਗੇ ਰਾਹ ਖੁੱਲਦੇ ਗਏ। ਮੈਂ ਉਹਨਾਂ ਦੇ ਛਪੀਆਂ ਹੋਈਆਂ ਚੀਜ਼ਾਂ ਤੋਂ ਬਗੈਰ ਜਿਹੜੀਆਂ ਛਪੀਆਂ ਛਾਵਾਂ ਸਨ, ਜੌਨ ਲਾਰਨਸ ਦੀ ਡਾਇਰੀ, ਉਹਨਾਂ ਦੇ ਖੱਤ ਨੇ, ਬਹੁਤ ਸਾਰੇ ਨਾ ਜਿਹੜੇ ਹੋਰ ਨੇ, ਬਾਅਦ ਚ ਮਿਊਟਨੀ ਰਿਪੋਰਟ ਜਿਹੜੀ ਛਪੀ ਹੋਈ ਹੈ ਉਹ ਉਸ ਤੋਂ ਬਿਲਕੁਲ ਮੁਖਤਲਫ ਹੈ। ਫੋਕ ਔਰ ਅਨਛਪਿਆ ਮਵਾਦ ਇਹ ਇੱਕੋ ਜਿਹੇ, ਮੈਂ ਉਹਨੂੰ ਸਾਹਮਣੇ ਲੈ ਕੇ ਆਇਆ ਤੇ ਉਹਦੇ ਹਵਾਲੇ ਦੇ ਨਾਲ ਤਾਂ ਪੰਜਾਬ ਬਹੁਤ ਨਿੱਤਰਦਾ, ਸਰਸਾ ਤੋਂ ਲੈ ਤੇ ਕਸ਼ਮੀਰ ਤਾਈ ਔਰ ਮਵਾਦ ਤੋਂ ਲੈ ਕੇ ਸਿੰਧ ਤੱਕ ਕੋਈ ਅਜਿਹਾ ਪਿੰਡ, ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿਹੜਾ ਕਿ 1857 ਦੇ ਵਿੱਚ ਜਿੱਥੇ ਅਵਾਮੀ ਮਤਲਬ ਲੋਕ ਨਾ ਉੱਠੇ ਹੋਏ ਹੋਣ ਔਰ ਅੰਗਰੇਜ਼ ਦੇ ਖਿਲਾਫ਼ ਨਾ ਲੜੇ ਹੋਏ ਹੋਣ। ਇਹ ਸਿਰਫ ਰਾਜਿਆਂ ਮਹਾਰਾਜਿਆਂ ਨੂੰ ਲੈਂਦੇ ਨੇ ਔਰ ਉਹ ਮੋਹਦਾ ਅੰਮ੍ਰਿਤਸਰ ਤੋਂ ਮਤਲਬ ਅਗਰ ਅਸੀਂ ਦੇਖੀਏ ਤੇ ਸਤਲੁਜ ਪਾਰ ਦੀਆਂ ਰਿਆਸਤਾਂ ਤਾਂ ਪਹਿਲੇ ਅੰਗਰੇਜ਼ਾਂ ਦੇ ਨਾਲ ਸਨ। ਅਗਰ 57 ਚ ਉਹਨਾਂ ਦੇ ਰਾਜੇ ਨਹੀਂ ਲੜੇ ਤੇ ਉਹਨਾਂ ਨੂੰ ਤੁਸੀਂ ਪੰਜਾਬ ਦੇ ਮੱਥੇ ਕਿਵੇਂ ਲਾ ਦਿਓ, ਹਾਲਾਂਕਿ ਉਹਨਾਂ ਦੀ ਆਵਾਮ ਔਰ ਉਹਨਾਂ ਦੇ ਸਿਪਾਹੀ ਰਿਕਾਰਡ ਚ ਸ਼ਾਮਲ ਨੇ ਕਿ ਉਹਨਾਂ ਨੂੰ ਛੱਡ ਕੇ ਦਿੱਲੀ ਚ ਬਹਾਦਰ ਸ਼ਾਹ ਜ਼ਫਰ ਦੇ ਨਾਲ ਜਾ ਖਲੋ ਗਿਆ। ਦੂਜਾ ਜਿਹੜਾ ਸਾਡਾ ਸਵਾਲ ਸੀ ਨਾ ਕਿ ਰਾਏ ਅਹਿਮਦ ਖਾਨ ਦੀ ਗੋਲੀ ਫੜੀ ਜਾਣ ਨਾਲ, ਇਹ ਜੰਗਲੀ ਸੁਭਾਅ ਤੋਂ ਨਾ ਨਾ ਸਮਝੀ ਦੀ ਵਜ੍ਹਾ। ਸਾਡੇ ਜਿਹੜੇ ਇੱਥੇ ਲੋਕ ਜਿੰਨਾ ਕੋਸ਼ਿਸ਼ ਵੀ ਕੀਤੀ ਨਾ ਉਹ ਇਹੀ ਸਮਝਦੇ ਰਹੇ ਕਿਉਂਕਿ ਉਹਨਾਂ ਨੂੰ ਸਾਡੇ ਕੋਲ ਨਾ ਦੇਖੋ ਤਿੰਨ ਸ਼ੈਵਾਂ ਨਾ, ਇੱਕ ਟੋਲੇ ਦਾ ਇੱਕ ਕੜਾ ਹੈ ਕਿ ਰੰਨਾ ਬੋਏ ਤੇ ਗੋੜੀਆਂ ਵੰਡ ਕਿਸੇ ਨਾ ਦਿੱਤੀਆਂ, ਹੁੰਦਿਆਂ ਬੁੱਤ ਦੇ ਵਿੱਚ ਸਾਹ ਸਲਾਮੀ। ਸਾਡੇ ਕੋਲ ਸਭ ਤੋਂ ਅਹਿਮ ਹੁੰਦਾ ਕਿ ਰਿਸ਼ਤੇਦਾਰੀਆਂ ਕੀਤੀਆਂ ਜਾਂਦੀਆਂ ਨੇ ਕਿਸੇ ਨਾਲ, ਜਿੱਥੇ ਰਿਸ਼ਤਾ ਨਾ ਹੋ ਸਕੇ ਉੱਥੇ ਗੋੜੀਆਂ ਵਟਾਈਆਂ ਜਾਂਦੀਆਂ ਨੇ। ਤੀਜੀ ਗੱਲ ਹੁੰਦੀ ਕਿ ਪੱਗ ਵਟਾਈ ਜਾਂਦੀ ਹੈ। ਗੋਰਿਆਂ ਨੂੰ ਇਹ ਪਤਾ ਸੀ, ਆਰਸੀ ਟੈਂਪਲ ਦਾ ਕੰਮ ਵੇਖ ਲਓ, ਅਬੈਟਸਨ ਦਾ ਵੇਖ ਲਓ, ਬਾਕੀਆਂ ਦਾ ਵੀ, ਉਹ ਜਿੱਥੇ ਕਬਜ਼ਾ ਕਰਦੇ ਆਏ ਉਹਨਾਂ ਦੀ ਮੈਂਟੈਲਿਟੀ ਨੂੰ ਪਹਿਲੇ ਵੇਖਦੇ ਸਨ। ਇਹਨਾਂ ਨੂੰ ਕਿੱਥੇ ਸੱਟ ਮਾਰੀ ਜਾਵੇ ਤੇ ਇਹਨਾਂ ਦੀ ਅਣਖ ਨਾਲ ਜਿਹੜੀ ਉਹ ਮੈਲੀ ਹੋ ਸਕਦੀ ਹੈ। ਸੋ ਉਹਨਾਂ ਨੂੰ ਪਤਾ ਸੀ ਕਿ ਗੋੜੀ ਇਹਨਾਂ ਲਈ ਇੱਜ਼ਤ ਦਾ ਨਿਸ਼ਾਨ ਹੈ, ਅਗਰ ਇਹਨਾਂ ਗੋੜੀ ਫੱਦਿਆਂ ਹੋਇਆ ਸਾਨੂੰ ਦੇ ਛੱਡੀ, ਇਹਦਾ ਮਤਲਬ ਇਹ ਕਿ ਸਾਡੀ ਗੁਲਾਮੀ ਨੂੰ ਕਬੂਲ ਕਰਨਗੇ, ਔਰ ਅਗਰ ਇਹਦੇ ਤੇ ਹੀ ਬੋਲ ਪਏ ਤੇ ਯਕੀਨਨ ਨਹੀਂ ਕਰਨਗੇ, ਔਰ ਉਹ ਪੰਜਾਬੀ ਸਾਰੇ ਉਹਦੇ ਤੇ ਹੀ ਬੋਲ ਪਏ, ਦੂਜੀ ਤਾਂ ਗੱਲ ਹੀ ਦੂਰ ਸੀ।
ਜ਼ਹੀਰ ਬੱਟੂ ਸਾਹਿਬ, ਤੁਸੀਂ ਜਿਹੜੀ ਨੀਂਹ ਰੱਖੀ ਉਹ ਫੋਕ ਤੇ ਰੱਖੀ, ਫੋਕ ਦਾ ਕੋਈ ਲਿਖਾਰੀ ਲੱਭਣਾ ਨਾਮੁਮਕਿਨ, ਫੋਕ ਹੁੰਦਾ ਹੀ ਉਹ ਆ ਕਿ ਜਿਹਦੇ ਲਿਖਾਰੀ ਦਾ ਪਤਾ ਨਾ ਹੋਵੇ। ਇਸ ਬੁਨਿਆਦ ਦੇ ਉੱਤੇ ਉਰਦੂ ਖੋਜਕਾਰ ਜਾਂ ਬਾਕੀ ਜਿਹੜੇ ਰਿਸਰਚਰ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕੁਝ ਕਹਾਣੀਆਂ ਔਰ ਕੁਝ ਸ਼ੈਵਾਂ ਜਿਹੜੀਆਂ ਜ਼ਿਹਨ ਦੇ ਵਿੱਚ ਜੜ ਦਿੱਤੀਆਂ, ਉਹਨਾਂ ਦੇ ਵੱਲੋਂ ਰਿਐਕਸ਼ਨ ਸਾਹਮਣੇ ਨਹੀਂ ਆਇਆ?
ਨਹੀਂ, ਰਿਐਕਸ਼ਨ ਤਾਂ ਉਦੋਂ ਆਉਂਦਾ ਨਾ ਜਦੋਂ ਮੈਂ ਕੋਈ ਆਪਣੇ ਕੋਲ ਸਿਰਫ ਆਦੀ ਰਾਏ ਦੇ ਰਿਹਾ ਹੁੰਦਾ, ਰਿਸਰਚ ਇਹਦਾ ਨਾਂ ਹੀ ਨਹੀਂ ਹੈਗਾ, ਤੁਸੀਂ ਕੀ ਲਿਖਿਆ, ਕਿਉਂ ਲਿਖਿਆ, ਉਹਦੀ ਦਲੀਲ ਕੀ ਹੈ। ਮੈਂ ਇੱਕ ਇੱਕ ਸ਼ੈ ਨਾਲ ਨਾਲ ਲਈ ਹੈ, ਲੋਕਾਂ ਨੇ ਪੜ੍ਹਿਆ, ਚਾਹੇ ਦਿਲੋਂ ਚੰਗਾ ਲੱਗਿਆ ਹੋਵੇ ਨਾ ਲੱਗਿਆ ਹੋਵੇ, ਲੇਕਿਨ ਹਿਸਟਰੀ ਟੋਟਲ ਸੱਚ ਵੀ ਨਹੀਂ ਹੁੰਦਾ। ਲੇਕਿਨ ਜਿਹੜੇ ਨਵੇਂ ਆਉਣ ਵਾਲੇ ਵਕਤ ਹੁੰਦੇ ਨੇ ਉਹਦੇ ਚ ਅਗਰ ਦਲੀਲ ਦੇ ਨਾਲ ਕੋਈ ਗੱਲ ਸਾਹਮਣੇ ਆਵੇ ਤਾਂ ਮੰਨਣੀ ਵੀ ਪੈਂਦੀ ਹੈ।
ਡਾਕਟਰ ਜ਼ਹੀਰ ਬੱਟੂ ਸਾਹਿਬ, ਆਉਣ ਵਾਲੇ ਵੇਲੇ ਦੇ ਵਿੱਚ ਆਪਣੀ ਇਸ ਖੋਜ ਪਰਖ ਤੇ ਕੋਈ ਹੋਰ ਕੰਮ ਕਰਨ ਦਾ ਇਰਾਦਾ ਹੈ ਤੇ ਉਸ ਮਨਸੂਬੇ ਨੂੰ ਜ਼ਰਾ ਸਾਂਝਾ ਕਰਨਾ?
ਜੀ ਹਾਂ, ਬਿਲਕੁਲ। ਮੈਂ ਪ੍ਰੀ ਕਲੋਨੀਅਲ ਪੰਜਾਬ ਕਿਵੇਂ ਦਾ ਆਇਆ, ਕਿਸ ਨੀਂਹ ਤੇ ਉਹ ਖੜਾ ਸੀ, ਅੰਗਰੇਜ਼ ਜਦੋਂ ਆਏ ਨੇ ਇਹਨਾਂ ਸਾਨੂੰ ਸਿਰ ਪਰ ਨੇ ਖਲਵਾ ਦਿੱਤਾ, ਇਹ ਸਦੀਆਂ ਦਾ ਚੱਲਣ ਵਾਲੀ ਹਿਸਟਰੀ ਹੈ ਪੰਜਾਬ ਦੀ। ਮੈਂ ਕੋਈ 5000 ਸਾਲ ਤੱਕ ਸਾਨੂੰ ਮਲੂਮ ਤਾਰੀਖ ਦਾ ਪਤਾ, ਲੇਕਿਨ ਇਸ ਤੋਂ ਪਹਿਲੇ ਵੀ ਬਹੁਤ ਲੰਬੀ ਹੈ। ਉਹ ਸਮਾਜ, ਉਹ ਤਹਿਜ਼ੀਬਾਂ ਆਖਰ ਕਿਸੇ ਸਿਰ ਤੇ ਖੜੀਆਂ ਸਨ ਨਾ। ਇੱਕੋ ਦਿਨ ਜਿਸ ਦਿਨ ਈਸਟ ਇੰਡੀਆ ਕੰਪਨੀ ਆਈ, ਅਸੀਂ ਜੈਲ ਹੋ ਗਏ, ਉਜੱਡ ਹੋ ਗਏ, ਇਹ ਮੁਮਕਿਨ ਕਿਵੇਂ? ਕਿਵੇਂ ਹੈ। ਮੈਂ ਸਾਰੀ ਕੋਸ਼ਿਸ਼ ਜਿਹੜੀ ਕਰਦਾ ਪਿਆ ਕਿ ਉਹ ਪਹਿਲੇ ਦੇ ਲੋਕ ਕਿਵੇਂ ਦੇ ਆਏ, ਉਹ ਤਹਿਜ਼ੀਬ ਕਿਵੇਂ ਦੀ ਆਈ, ਔਰ ਇਹ ਸੱਚ ਮੇਰੇ ਖਿਆਲ ਹੈ ਸ਼ਾਇਦ ਮੈਂ ਗਲਤ ਨਹੀਂ ਤਾਂ ਪੋਸਟ ਕਲੋਨੀਅਲ ਸਟੱਡੀ ਦੇ ਵਿੱਚ ਵੀ ਆਉਂਦਾ ਕਿ ਕਲੋਨੀਅਲਿਜ਼ਮ ਤੋਂ ਪਹਿਲੇ ਦੇ ਜਿੱਥੇ ਜਿੱਥੇ ਵੀ ਅੰਗਰੇਜ਼ ਗਏ ਨੇ, ਅਫਰੀਕਾ ਚ ਗਏ ਨੇ, ਇਹ ਗਏ ਨੇ, ਇਹਨਾਂ ਦਾ ਤਰੀਕੇਕਾਰ ਹੁੰਦਾ ਕਿ ਮੁਕਾਮੀ ਲੋਕਾਂ ਨੂੰ ਬਿਲਕੁਲ ਸਫਾਇਆ ਕਰਕੇ ਹਰ ਸ਼ਹਿਰ ਬਰੋਬਰ ਕਰਕੇ ਆਪਣੀ ਸੁਪਰ ਪਾਵਰ ਨੂੰ ਔਰ ਆਪਣੀ ਹਰ ਹਵਾਲੇ ਨਾਲ ਆਪਣੇ ਇਕਦਾਰ ਨੂੰ ਸਾਬਤ ਕਰਨਾ। ਪੜ੍ਹੇ ਲਿਖੇ ਵੀ ਅਸੀਂ, ਮੁਹੱਜ਼ਬ ਵੀ ਅਸੀਂ, ਵੱਡੇ ਵੀ ਅਸੀਂ, ਉਹ ਇਵੇਂ ਹੁੰਦਾ ਨਹੀਂ ਹੁੰਦਾ। ਸਾਡੀਆਂ ਜਿੱਥੇ ਜਿੱਥੇ ਗੱਲਾਂ ਕੋਈ ਲੁਕੀਆਂ ਪਈਆਂ ਹੋਈਆਂ, ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਆਖਰੀ ਸਾਹ ਤੱਕ ਉਹਨਾਂ ਸ਼ਾਵਾਂ ਨੂੰ ਲਿਆ ਕੇ ਪੰਜਾਬੀਆਂ ਦੇ ਸਾਹਮਣੇ ਰੱਖ ਦੇਵਾਂ, ਤਾਂ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਇਤਮਾਦ ਹੋਵੇ ਕਿ ਅਸੀਂ ਕੋਈ ਜਹਿਲਾਂ ਦੀ ਔਲਾਦ ਨਹੀਂ, ਅਸੀਂ ਉਸ ਸ਼ਾਨਦਾਰ ਤਹਿਜ਼ੀਬ ਦੇ ਲੋਕਾਂ ਦੀ ਔਲਾਦ ਆ ਜਿਨ੍ਹਾਂ ਦੁਨੀਆਂ ਦੇ ਉੱਤੇ ਇੱਕ ਵੱਡੀ ਹੁਕਮਰਾਨੀ ਔਰ ਇੱਕ ਮੁਹੱਜ਼ਬ ਕੌਮ ਦੀ ਤਰ੍ਹਾਂ ਵਕਤ ਗੁਜ਼ਾਰਿਆ। ਅਗਰ ਮੈਂ ਕਹਿਣਾ ਕਿ ਪੰਜਾਬ ਏਡਾ ਹੀ ਗਰੀਬ ਹੁੰਦਾ ਤੇ ਇਹ ਲੋਕ ਇੰਗਲੈਂਡ ਔਰ ਬਾਕੀ ਥਾਵਾਂ ਤੋਂ ਇੱਥੋਂ ਲੈਣ ਕੇ ਆਏ ਸਨ। ਗਰੀਬ ਲੋਕ ਹੀ ਦੂਜੀਆਂ ਥਾਵਾਂ ਤੇ ਜਾ ਕੇ ਮਿਹਨਤ ਮਜ਼ਦੂਰੀਆਂ ਔਰ ਦੌਲਤਾਂ ਲਈ ਜਾਂਦੇ ਨੇ, ਅਮੀਰ ਕਦੇ ਨਹੀਂ ਕਿਧਰੇ ਗਿਆ।
ਡਾਕਟਰ ਜ਼ਹੀਰ ਵੱਟੂ ਸਾਹਿਬ, ਅੱਲਾ ਤੁਹਾਡੀ ਜ਼ਿੰਦਗੀ ਕਰੇ ਔਰ ਤੁਸੀਂ ਇਸੇ ਤਰ੍ਹਾਂ ਭਰਵੀਂ ਸੇਵਾ ਜਿਹੜੀ ਉਹ ਪੰਜਾਬੀ ਦੀ ਕਰਦੇ ਰਹੋ। ਮਾਣ ਸਾਨੂੰ ਤੁਹਾਡੇ ਤੇ ਔਰ ਤੁਹਾਡੇ ਵਰਗੇ ਜੀਆਂ ਤੇ ਜਿਨ੍ਹਾਂ ਦੇ ਅੰਦਰ ਪੰਜਾਬੀ ਰਚੀ ਵਸੀ ਹੈ। ਤੁਹਾਡੇ ਵਾਸਤੇ ਸਲਾਮਤੀ ਦੀਆਂ ਢੇਰ ਦੁਆਵਾਂ। ਬਹੁਤ ਸ਼ੁਕਰੀਆ ਕਿ ਤੁਸੀਂ ਕੁਝ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ।
ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੇ ਤੁਹਾਡੀ ਹੈ, ਉਹਨਾਂ ਲੋਕਾਂ ਦੀ ਹੈ। ਅਸਲ ਤਾਂ ਮੈਂ ਚਾਹਨਾ ਕਿ ਅਗਰ ਮੇਰੀ ਗੱਲ ਕਿਸੇ ਦੇ ਚਿੱਤ ਚ ਪਵੇ, ਕਿਸੇ ਦੇ ਜ਼ਿਹਨ ਚ ਬਵੇ ਔਰ ਇਹਨੂੰ ਲੈ ਕੇ ਅੱਗੇ ਤੁਰੇ, ਮੇਰਾ ਖੱਟਿਆ ਵਿੱਟਿਆ ਤੇ ਇਹੋ ਹੈ। ਔਰ ਮੈਂ ਤੇ ਜੋ ਕਰਨਾ ਸੀ ਔਰ ਜੋ ਕਰਾਂਗਾ ਤੁਹਾਡੇ ਸਾਹਮਣੇ ਹੈ। ਅੱਗੇ ਹੁਣ ਜੇ ਯਾਰ ਫਰੀਦ ਕਬੂਲ ਕਰੇ, ਕਾਜਾ ਗੁਲਾਮ ਫਰੀਦ ਦਾ ਮਿਸਰਾ।
ਬੜੀ ਮਿਹਰਬਾਨੀ। ਇਹ ਸਨ ਡਾਕਟਰ ਜ਼ਹੀਰ ਵੱਟੂ ਸਾਹਿਬ, ਜਿਨ੍ਹਾਂ ਨੇ PhD ਕੀਤੀ ਹੈ ਇਸ ਸਾਲ ਅਪ੍ਰੈਲ 2016 ਚ, ਜਿਹਦਾ ਸਰਨਾਮਾ ਸੀਗਾ ਪੰਜਾਬੀ ਲੋਕ ਅਦਬ ਰਾਹੀਂ 1857 ਦੀ ਜੰਗੇ ਆਜ਼ਾਦੀ ਦੇ ਵਿੱਚ ਪੰਜਾਬ ਦਾ ਮਹਾਂਦਰਾ। ਇਸ ਤੋਂ ਪਹਿਲਾਂ ਇਹਦੇ ਤੇ ਕੰਮ ਨਹੀਂ ਸੀਗਾ ਹੋਇਆ, ਨਵੇਕਲਾ ਕੰਮ ਸੀ ਜਿਹਦੇ ਚ ਪੰਜਾਬ, ਪੰਜਾਬੀ ਔਰ ਪੰਜਾਬੀਅਤ ਜਿਹੜੀ ਉਹ ਝਲਕਦੀ ਸੀਗੀ। ਸੋ ਇਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਇਸ ਬੜੀ ਥੋੜੀ ਜਿਹੀ ਮੁਲਾਕਾਤ ਤੋਂ ਬਾਅਦ। ਹੁਣ ਮਾਈਕ ਵਾਪਸ ਕਰਨੇ ਆ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।